ਭਾਈ ਭਾਈ ਆਖੋ ਜੀ ਸਤਨਾਮ ਸਤਨਾਮ
ਪਾਓ ਭਗਤ ਭਇਓ ਹਰ ਤਰ ਹਰ ਅਭਿ ਕਰਮ ਤਰਤ ਨੇ ਤੀਰ
ਤੇ ਪਾਪ ਕਰਮ ਕਰਨ ਵਾਲਿਆਂ ਦਾ ਪਾਪ ਇਤਨਾ ਵੱਧ ਗਿਆ ਕਿ ਹੁਣ ਧਰਤੀ ਕੋਲੋਂ ਭਾਰ ਚੱਲਿਆ ਨਹੀਂ ਜਾ ਰਿਹਾ। ਭਾਈ ਗੁਰਦਾਸ ਜੀ ਨੇ ਉਸ ਸਮੇਂ ਦਾ ਸਾਰਾ ਵਰਤਾਰਾ ਆਪਣੀ ਬਾਣੀ ਚ ਦੱਸਿਆ ਕਿ ਨਾ ਤਿਸ ਭਾਰੇ ਪਰਬਤਾਂ ਅਸਮਾਨ ਖੰਡੇ ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਸੰਦੇ ਨਾ ਤਿਸ ਭਾਰੇ ਜੀ ਜੰਤ ਅਣਗਿਣਤ ਬਰੰਦੇ ਨਾ ਤਿਸ ਭਾਰੇ ਸਰਵਰਾਂ ਹਰ ਸਫਲ ਬੁਲੰਦੇ। ਤੇ ਉਸ ਵੇਲੇ ਧਰਤੀ ਦੇ ਉੱਤੇ ਅਗਰ ਕੋਈ ਸਭ ਤੋਂ ਅਧਿਕ ਭਾਰ ਸੀ ਤੇ ਨਾ ਤਿਸ ਭਾਰੇ ਸਾਇਰਾ ਨਟ ਵਾਹ ਬਹੰਦੇ ਭਾਰੇ ਕੋਈ ਅਗਿਰਤ ਕਾਣ ਮੰਦੇ ਹੋ ਮੰਦੇ। ਜਿਹੜੇ ਪਰਮੇਸ਼ਰ ਦੀ ਕੀਤੀ ਨੂੰ ਅਕਾਲ ਪੁਰਖ ਦੀ ਕਰਨੀ ਨੂੰ ਭੁਲਾ ਬੈਠੇ ਪਰਮੇਸ਼ਰ ਦੀ ਕੀਤੀ ਨੂੰ ਭੁਲਾ ਕੇ ਉਹਦੇ ਤੋਂ ਬੇਮੁਖ ਹੋ ਕੇ ਸੰਸਾਰ ਨਾਲ ਹੀ ਜੁੜੇ ਹੋਏ ਇਹੋ ਜਿਹੜੇ ਨਛੁਕਰੇ ਜੀਵ ਨੇ ਅਗਿਰਤ ਕਾਣ ਜੀਵ ਨੇ ਉਹਨਾਂ ਦਾ ਭਾਰ ਧਰਤੀ ਤੇ ਵੱਧ ਗਿਆ ਤੇ ਭਾਰਾ ਕਿਰਤ ਹੋਈ ਧਰਨੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ। ਕਹਿੰਦੇ ਜਿਸ ਵੇਲੇ ਧਰਮ ਨੂੰ ਧੀਰਜ ਨਹੀਂ ਮਿਲ ਰਿਹਾ ਧਰਤੀ ਡਾਵਾਂ ਡੋਲ ਹੋ ਰਹੀ ਹੈ।
ਆਓ ਭਗਤ ਨੇ ਜਗਤ ਮੈਂ
ਭਗਤੀ ਜਗਤ ਵਿੱਚ ਕਿਤੇ ਨਜ਼ਰ ਹੀ ਨਹੀਂ ਸੀ ਆਉਂਦੀ ਆਓ ਭਗਤ ਪ੍ਰੇਮਾ ਭਗਤ ਕਿਤੇ ਨਹੀਂ ਸੀ ਦਿਸ ਰਹੀ ਔਰ ਜੀਵ ਜਿਹੜੇ ਨੇ ਉਹ ਵਿਆਕੁਲ ਹੋ ਰਹੇ ਸਨ ਜਿਹੜੇ ਧਰਮੀ ਲੋਕ ਸੀ ਉਹ ਵੀ ਵਿਆਕੁਲ ਹੋ ਰਹੇ ਸਨ ਉਹਨਾਂ ਦੀ ਵੀ ਪੇਸ਼ ਨਹੀਂ ਸੀ ਚੱਲਦੀ ਪਾਪ ਹੀ ਇੰਨੇ ਜ਼ਿਆਦਾ ਹੋ ਗਏ ਤੇ ਧਰਤੀ ਵੀ ਉਸ ਵੇਲੇ ਵਿਆਕੁਲ ਹੋਈ ਉਸ ਵੇਲੇ ਭਾਰਾ ਸਿਰਕ ਹੋਤ ਜਦ ਧਰਦੀ ਇਹਨੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਏਕੰਕਾਰ ਨਿਰੰਕਾਰ ਦੀ ਆਰਾਧਨਾ ਕੀਤੀ ਕਲ ਮਲ ਹੋਈ ਮੇਦਨੀ ਅਰਦਾਸ ਕਰੈ ਦੇ ਬਲਾ ਫਿਰ ਪਾਪਾਂ ਨਾਲ ਭਰੀ ਹੋਈ ਧਰਤੀ ਨੇ ਅਕਾਲ ਪੁਰਖ ਏਕੰਕਾਰ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਦੀ ਆਰਾਧਨਾ ਕੀਤੀ ਹੈ। ਅਧੀਨ ਹੋ ਕੇ ਅਕਾਲ ਪੁਰਖ ਨਿਰੰਕਾਰ ਦੇ ਪ੍ਰਭੂ ਵਾਹਿਗੁਰੂ ਪਰਮੇਸ਼ਰ ਦੇ ਕਿਉਂਕਿ ਬੇਨਤੀ ਖਾਲਸਾ ਜੀ ਜਿਹਦੇ ਅੱਗੇ ਕਰਨੀ ਉਹਦੇ ਅਧੀਨ ਹੋ ਕੇ ਕਰਨੀ ਪੈਂਦੀ ਹੈ ਪਹਿਲਾਂ ਉਹਦੀ ਅਧੀਨਗੀ ਪ੍ਰਵਾਨ ਕਰਨੀ ਅਧੀਨਗੀ ਕੀ ਹੈ ਉਹਦੀ ਸ਼ਰਨ ਚ ਪੈ ਜਾਣਾ ਇਹ ਪ੍ਰਭੂ ਹੁਣ ਤੁਹਾਡੀ ਸ਼ਰਨ ਚ ਇਕੱਠੇ ਹੋਏ ਹਾਂ ਆਪ ਚਾਹੇ ਰੱਖੋ ਤੇ ਚਾਹੇ ਮਾਰੋ ਇਹ ਹੈ ਅਧੀਨਗੀ। ਇਸ ਤਰ੍ਹਾਂ ਦੀ ਅਧੀਨਗੀ ਧਰਤੀ ਨੇ ਪਰਮੇਸ਼ਰ ਦੇ ਅਕਾਲ ਪੁਰਖ ਦੇ ਚਰਨਾਂ ਚ ਧਾਰਨ ਕਰਕੇ ਪਰਮੇਸ਼ਰ ਨੂੰ ਬੇਨਤੀ ਕੀਤੀ ਹੈ। ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਜੀ ਤੁਸੀਂ ਪੁਰਖ ਸਰੂਪ ਹੋ ਕੇ ਸਾਰੇ ਪਾਸੇ ਰਮੇ ਹੋਏ ਹੋ ਤੁਹਾਡੇ ਆਸਰੇ ਕਰਕੇ ਸਾਰੀ ਪ੍ਰਕਿਰਤੀ ਸਾਰਾ ਬ੍ਰਹਿਮੰਡ ਡਿੱਗਿਆ ਹੋਇਆ ਹੈ ਪੁਰਾਤਨ ਤੋਂ ਪੁਰਾਤਨ ਪੁਰਾਤਨ ਕਹਿੰਦੇ ਨੇ ਜਿਸ ਤੋਂ ਪਹਿਲਾਂ ਕੋਈ ਨਾ ਹੋਵੇ ਐਸਾ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਜੀ ਦਾ ਸਰੂਪ ਹੈ
ਸਨਾਤਨ
ਔਰ ਪਰਮ ਸ੍ਰੇਸ਼ ਪਰੇ ਤੋਂ ਪਰੇ ਸਾਰੇ ਜਗਤ ਦੇ ਨਾਥ ਸਾਰੇ ਸੰਸਾਰ ਦੇ ਆਦ ਹੋ ਸਾਰੇ ਸੰਸਾਰ ਦੇ ਮੁੱਢ ਸਰੂਪ ਹੋ
ਦੀਨ ਬੰਧ ਪ੍ਰਭ ਦੀਨ ਦਿਆਲਾ
ਪ੍ਰਭੂ ਜੀ ਤੁਸੀਂ ਦੀਨਾਂ ਦੇ ਬੰਧੂ ਹੋ ਦੀਨਾਂ ਦੀ ਬਾਹ ਫੜਨ ਵਾਲੇ ਹੋ ਗਰੀਬਾਂ ਤੇ ਅਨਾਥਾਂ ਤੇ ਦਇਆ ਕਰਨ ਵਾਲੇ ਹੋ ਜਿਹੜੇ ਭੈ ਤਜੁਗਤ ਹੋਣ ਜਿਹਨਾਂ ਅੰਦਰ ਡਰ ਦੀ ਬਿਰਤੀ ਹੋਵੇ ਉਹਨੂੰ ਦੀਨ ਆਪ ਦੇ ਉਹਨਾਂ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਕਿਰਪਾਲੂ ਸਰੂਪ ਹੋ ਅਕਾਲ ਪੁਰਖ ਜੀ ਪ੍ਰਭੂ ਤੁਸੀਂ ਦੀਨਾਂ ਦੇ ਨਾਥ ਹੋ ਜਿਸ ਦਾ ਕੋਈ ਨੀ ਉਹਦੇ ਸਹਾਰੇ ਤੁਸੀਂ ਹੋ ਇਹ ਦੀਨਾਂ ਦੇ ਨਾਥ ਤੁਸੀਂ ਸੰਸਾਰ ਦੇ ਸਮਸਤ ਜੀਵਾਂ ਦੀ ਪਾਲਣਾ ਕਰਨ ਵਾਲੇ ਹੋ ਸਾਰਿਆਂ ਵਿੱਚ ਵਰਤ ਕੇ ਸਭ ਦੇ ਪ੍ਰਤੀ ਏਕ ਦੇ ਪਾਲਣਾ ਕਰਨ ਵਾਲੇ ਹੋ, ਹਰ ਇੱਕ ਜੀਵ ਨੂੰ ਤੁਸੀਂ ਆਪ ਹੀ ਪਾਲ ਰਹੇ ਹੋ।
ਅਜਰ ਅਮਰ ਆਨੰਦ ਅਭੇਖਾ,
ਅਜਰ ਜਿਹੜਾ ਕਦੇ ਪੁਰਾਣਾ ਨਾ ਹੋਵੇ। ਮੇਰੇ ਸਾਹਿਬ ਅਕਾਲ ਪੁਰਖ ਦਾ ਸਰੂਪ ਐਸਾ ਜਿਹੜਾ ਕਦੇ ਪੁਰਾਣਾ ਨਹੀਂ ਹੁੰਦਾ। ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਮੇਰਾ ਨੀਤ ਨਵਾਂ, ਮੇਰੇ ਸਾਹਿਬ ਦਾ ਸਰੂਪ ਨਿਤੀ ਨਵੀਨ ਹੈ। ਇਸ ਕਰਕੇ ਉਹਨੂੰ ਅਜਰ ਕਹਿੰਦੇ ਨੇ। ਅਮਰ ਸਭ ਚੀਜ਼ਾਂ ਮਿਲ ਸਕਦੀਆਂ ਨੇ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਵਿਨਾਸ਼ੀ ਹੈ, ਅਨਵੱਧ ਹੈ, ਜਿਸ ਨੂੰ ਕੋਈ ਕੱਟ ਨਹੀਂ ਸਕਦਾ। ਭੇਦ ਤੋਂ ਰਹਿਤ ਹੋ,
ਅਭੈ ਨਿਰੰਜਨ ਅਲਖ ਅਲੇਖਾ।
ਅਭੈ ਹੋ, ਆਪ ਜੀ ਨੂੰ ਕਿਸੇ ਦਾ ਭੈ ਨਹੀਂ, ਤੇ ਭੈ ਰੱਖਣ ਵੀ ਕਿਹੜਾ, ਕਿਉਂਕਿ ਸਭ ਕੁਝ ਤੁਹਾਡਾ ਹੀ ਪਸਾਰਾ। ਆਪਣੀ ਅੰਤ, ਆਪਣੇ ਅੰਤ ਤੋਂ ਭੈ ਕਾਹਦਾ ਹੋਇਆ। ਇਸ ਕਰਕੇ ਆਪ ਜੀ ਅਭੈ ਹੋ, ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੋ, ਨਾ ਲਗੇ ਜਾਣ ਵਾਲੇ ਅਲੇਖ, ਜਿਹਨੂੰ ਲੇਖੇ ਵਿਚ ਨਾ ਕੀਤਾ ਜਾ ਸਕੇ, ਲੇਖੇ ਵਿਚ ਨਾ ਗਿਣਿਆ ਜਾ ਸਕੇ, ਐਸਾ ਅਲੇਖ ਸਰੂਪ ਹੈ ਅਕਾਲ ਪੁਰਖ ਜੀ ਆਪ ਜੀ ਦਾ।
ਕਲ ਮਲ ਕਲ ਕੇ ਕਾਲ ਵਿਚਾਰਾ,
ਹੇ ਪ੍ਰਭੂ ਮੇਰੀ ਬੇਨਤੀ ਸੁਣੋ। ਇਹਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਕੇ ਫਿਰ ਬੇਨਤੀਆਂ ਕਰਦੇ ਹਨ। ਧਰਤੀ ਬੇਨਤੀ ਕਰਦੀ ਹੈ, ਹੇ ਪ੍ਰਭੂ ਕਲਯੁਗ ਦੇ ਜੀਵਾਂ ਨੇ ਪਾਪ ਕਰਮਾਂ ਦਾ ਵਿਸਾਰ ਕੀਤਾ ਹੋਇਆ ਹੈ। ਕਲੀ ਕਾਲ ਨੇ ਆਪਣਾ ਪੂਰਾ ਪ੍ਰਭਾਵ ਸਾਰੇ ਮਾਤ ਲੋਕ ਦੀ ਧਰਤੀ ਤੇ ਵਰਤਾਇਆ ਹੋਇਆ ਹੈ। ਹੁਣ ਇਹਨਾਂ ਪਾਪ ਕਰਮਾਂ ਦੇ ਪਾਪੀ ਜੀਵਾਂ ਦਾ ਪਾਪ ਉਹ ਮੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ। ਇੰਨੇ ਜ਼ਿਆਦਾ ਪਾਪਾਂ ਦਾ ਭਾਰ ਵੱਧ ਗਿਆ ਹੈ ਕਿ ਉਹ ਭਾਰ ਹੁਣ ਇਹਨਾਂ ਜੀਵਾਂ ਦੇ ਪਾਪਾਂ ਦਾ ਭਾਰ ਉਹ ਮੇਰੇ ਕੋਲੋਂ ਨਹੀਂ ਸੰਭਾਲ ਹੁੰਦਾ। ਇਹ ਪ੍ਰਭੂ ਜੀ, ਇਹ ਅਕਾਲ ਪੁਰਖ ਜੀ, ਹੁਣ ਮੇਰੇ ਕੋਲ ਕੋਈ ਆਸਰਾ ਨਹੀਂ। ਅੱਧ ਦੁਸਤਰ ਦਾ ਦੁੱਖ ਦਾ ਵੇਲਾ ਹੈ, ਤੇ ਮੇਰੇ ਕੋਲ ਹੁਣ ਕਿਸੇ ਪ੍ਰਕਾਰ ਦਾ ਕੋਈ ਅਵਲੰਬ ਆਸਰਾ ਨਹੀਂ ਰਿਹਾ, ਤੇ ਬਿਨਾਂ ਆਸਰੇ ਤੋਂ ਮੈਂ ਹੁਣ ਟਿਕ ਕੇ ਨਹੀਂ ਰਹਿ ਸਕਦੀ।
ਦੋਹੇਰਾ ਸਤ ਯੁਗ ਮੈਂ ਚਾਰੋ ਜੰਮ ਤੇਤੇ ਦੀਨ ਰਾਏ।
ਪ੍ਰਭੂ, ਸਤ ਯੁਗ ਚ ਮੇਰੇ ਚਾਰ ਪੈਰ ਸਨ, ਇੱਕ ਯੁੱਗ ਬੀਤ ਗਿਆ, ਕਹਿੰਦਾ ਇੱਕ ਚਰਨ ਨਾਲ ਹੀ ਘਟ ਗਿਆ, ਤੇ ਤ੍ਰੇਤੇ ਚ ਤਿੰਨ ਰਹਿ ਗਏ।
ਦੁਆਪਰ ਮੈਂ ਦੋਰੇ, ਕੱਲ ਮੈਂ ਇੱਕ ਚਰਨ ਟਿਕਾਏ।
ਦੁਆਪਰ ਦੇ ਵਿਚ ਕੇਵਲ ਧਰਮ ਤੇ ਯੱਗ ਦੋ ਹੀ ਚਰਨ ਰਹਿ ਗਏ, ਤੇ ਕਲਯੁਗ ਦੇ ਵਿਚ ਕੇਵਲ ਇੱਕ ਚਰਨ ਸੀ ਮੇਰਾ ਧਰਮ ਦਾ, ਜਿਸ ਧਰਮ ਦੇ ਚਰਨ ਤੇ ਮੈਂ ਟਿਕੀ ਹੋਈ ਸਾਂ। ਪਰ ਹੇ ਪ੍ਰਭੂ, ਉਹ ਧਰਮ ਵੀ ਡਾਵਾ ਡੋਲ ਹੋ ਗਿਆ। ਹੁਣ ਤਾਂ ਕਲਯੁਗ ਦੇ ਲੋਕਾਂ ਨੂੰ ਇਹ ਵੀ ਪਛਾਣਨਾ ਔਖਾ ਵੀ ਧਰਮ ਦਾ ਸਰੂਪ ਕੀ ਹੈ। ਅਸਲ ਵਿਚ ਧਰਮ ਦਾ ਸਰੂਪ ਹੀ ਭੁਲਾ ਬੈਠੇ ਹਨ। ਗਮ ਨੇ ਜੋ ਆਪੋ ਆਪਣੇ ਨਵੇਂ ਨਵੇਂ ਮਤ ਚਲਾ ਲਏ, ਕਹਿੰਦੇ ਇਹੀ ਸਾਡਾ ਧਰਮ ਹੈ, ਜਿਹੜਾ ਮਤ ਅਸੀਂ ਚਲਾਇਆ ਇਸੇ ਦਾ ਨਾਂ ਧਰਮ ਹੈ। ਅਸਲ ਧਰਮ ਤਾਂ ਸੰਸਾਰ ਦੇ ਜੀਵਾਂ ਨੂੰ ਕੋਈ ਦ੍ਰਿੜ ਨਹੀਂ ਕਰਾ ਰਿਹਾ। ਹੇ ਪ੍ਰਭੂ ਜੀ, ਇੱਕ ਪੈਰ ਸੀ ਧਰਮ ਦਾ, ਉਹ ਵੀ ਹੁਣ ਕਲਯੁਗ ਦੇ ਵਿਚ ਨਹੀਂ ਰਿਹਾ, ਹੁਣ ਇੱਕ ਚਰਨ ਤੇ ਮੇਰੇ ਕੋਲ ਨਹੀਂ ਟਿਕਿਆ ਜਾਂਦਾ।
ਜੋ ਪਈ ਕਲ ਮਲ ਮਈ ਆਇਓ ਕਲੀ ਕਾਲਾ।
ਅਕਾਲ ਪੁਰਖ ਜੀ, ਕਲਯੁਗ ਦੇ ਬੜੇ ਭਿਆਨਕ ਪਾਪ ਕਰਮ ਨੇ ਜਿਹੜੇ ਜੀਵਾਂ ਨੇ ਕਰ ਕਰਕੇ ਇਸ ਮਾਤ ਲੋਕ ਦੀ ਧਰਤੀ ਤੇ ਬਹੁਤ ਪਾਪਾਂ ਦਾ ਵਿਖਾਰ ਕਰ ਦਿੱਤਾ
ਹੋਇਆ।
ਪਾਪੀ ਜੀਵਾਂ ਦਾ ਜਿਹੜਾ ਭਾਰ ਹੈ, ਉਹਨਾਂ ਪਾਪ ਕਰਮਾਂ ਦਾ ਭਾਰ ਹੈ, ਉਹ ਬਹੁਤ ਜ਼ਿਆਦਾ ਅਧਿਕ ਹੋ ਚੁੱਕਾ ਹੈ।
ਜਨਮ ਤੇ ਟਿਕਾ ਨਾ ਜਾਏ।
ਪ੍ਰਭੂ, ਹੁਣ ਇੱਕ ਪੈਰ ਦੇ ਉੱਤੇ ਮੇਰੇ ਕੋਲੋਂ ਟਿਕਿਆ ਨਹੀਂ ਜਾਂਦਾ, ਇੱਕ ਪੈਰ ਦੇ ਉੱਤੇ ਹੁਣ ਮੈਂ ਟਿਕ ਕੇ ਟਿਕਾ ਕੇ ਆਪਣੇ ਆਪ ਨੂੰ ਨਹੀਂ ਰੱਖ ਸਕਦੀ।
ਅਵਲੰਬ ਨਾ ਟਿਕਾ ਪਾਏ।
ਪ੍ਰਭੂ, ਆਸਰੇ ਤੋਂ ਬਿਨਾਂ ਮੈਂ ਹੁਣ ਕਿਵੇਂ ਟਿਕਾਂ? ਜਦੋਂ ਤੱਕ ਮੈਨੂੰ ਤੁਹਾਡਾ ਸਹਾਰਾ ਨਹੀਂ ਮਿਲਦਾ, ਅਕਾਲ ਪੁਰਖ ਨਿਰੰਕਾਰ ਜੀ ਆਪ ਜੀ ਦਾ ਆਸਰਾ ਨਹੀਂ ਮਿਲਦਾ ਹੈ, ਉਦੋਂ ਤੱਕ ਮੈਂ ਕਿਵੇਂ ਆਪਣੇ ਆਪ ਨੂੰ ਟਿਕਾ ਕੇ ਰੱਖਾਂ?
ਨਿਰੰਕਾਰ
ਅਕਾਲ ਪੁਰਖ ਪ੍ਰਭੂ ਵਾਹਿਗੁਰੂ ਪਰਮੇਸ਼ਰ ਜੀ, ਕਿਰਪਾ ਕਰੋ, ਦਇਆ ਕਰਕੇ ਆਪ ਜੀ ਮੇਰੀ ਬੇਨਤੀ ਸੁਣ, ਮੇਰੀ ਇਹ ਬਿਨਾਂ ਆਪ ਦੀ ਕਿਰਪਾ ਕਰਕੇ ਸੁਣ ਲਓ।
ਫਿਰ ਹੋਵੋ ਕੋ ਅਵਲੰਬ ਜੀ ਜੈ।
ਇਸ ਜਾਵਾਂ, ਮੇਰਾ ਇੱਕ ਥਾਂ ਤੇ ਟਿਕਾ ਹੋ ਜਾਏ, ਐਸਾ ਆਸਰਾ ਹੈ ਪ੍ਰਭੂ ਜੀ ਤੁਸੀਂ ਮੈਨੂੰ ਬਖਸ਼ ਸਕਦੇ ਹੋ। ਕਿਉਂਕਿ ਨਿਆਸਰਿਆਂ ਦੇ ਆਸਰੇ ਤੇ ਹੋ ਹੀ ਆਪ, ਤੇ ਮਹਾਰਾਜ ਮੈਂ ਨਿਆਸਰੀ ਨੂੰ ਆਸਰਾ ਬਖਸ਼ੋ ਤਾਂ ਜੋ ਮੈਂ ਇੱਕ ਥਾਂ ਤੇ ਟਿਕ ਸਕਾਂ, ਜੀਵਾਂ ਨੂੰ ਸੰਭਾਲ ਸਕਾਂ।
ਜੋਤੀ ਰੂਪ ਆਸਰੀ ਪਾਜੇ,
ਨਿਰੰਕਾਰ ਦਾ ਸਰੂਪ ਨਹੀਂ ਹੈ ਕਿਉਂਕਿ ਉਹ ਜੋਤ ਸਰੂਪ ਹਨ, ਪ੍ਰਕਾਸ਼ ਦਾ ਕੋਈ ਰੂਪ ਰੰਗ ਨਹੀਂ ਹੁੰਦਾ। ਅਕਾਲ ਪੁਰਖ ਪਰਮੇਸ਼ਰ ਜੀ ਜੋਤੀ ਸਰੂਪ ਹਨ, ਤੇ ਜੋਤ ਸਰੂਪ ਵਿੱਚ ਨਿਰੰਕਾਰ ਜੀ ਨੇ ਅਕਾਲ ਪੁਰਖ ਜੀ ਨੇ ਧਰਤੀ ਦੀ ਬੇਨਤੀ ਸੁਣੀ। ਹੁਣ ਕੋਈ ਆਖੇ ਜੀ ਉਹਦੇ ਕੰਨ ਫਿਰ ਕਿਵੇਂ ਹੋਏ ਜਿਹਨੇ ਸੁਣ ਲਈ। ਖਾਲਸਾ ਜੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰਾਕਾਰ ਸਰੂਪ ਵਿੱਚ ਉਹਦਾ ਕੋਈ ਵੀ ਕੰਨ ਨਹੀਂ, ਸ਼ਰਵਣ ਨਹੀਂ, ਪਰ ਜੇ ਸਾਕਾਰ ਰੂਪ ਧਾਰਨ ਕਰੇ ਤੇ ਫਿਰ ਸਾਰੇ ਸੰਸਾਰ ਵਿੱਚ ਉਸੇ ਦੇ ਸ਼ਰਵਣ ਹਨ। ਨਿਰਾਕਾਰ ਸਰੂਪ ਚ ਉਹਦੇ ਕੋਈ ਨੇਤਰ ਨਹੀਂ। ਸਹਿਸ ਪ੍ਰਭ ਨੈਣ, ਨਨ ਨੈਣ ਹੈ ਤੋਹੇ ਕੋ। ਇਹ ਪ੍ਰਭੂ ਆਕਾਰ ਰੂਪ ਦੇ ਵਿੱਚ ਵੇਖੀਏ ਤੇ ਹਜ਼ਾਰਾਂ ਲੱਖਾਂ ਹੀ ਤੁਹਾਡੀਆਂ ਅੱਖਾਂ ਨੇ, ਤੇ ਨਿਰਾਕਾਰ ਸਰੂਪ ਚ ਵੇਖੀਏ ਤੇ ਹੇ ਪ੍ਰਭੂ ਤੁਹਾਡੀ ਇੱਕ ਵੀ ਅੱਖ ਨਹੀਂ ਹੈ। ਇੱਥੇ ਜੋਤੀ ਸਰੂਪ ਅਕਾਸ ਪੁਰਖ ਪ੍ਰਭੂ ਵਾਹਿਗੁਰੂ ਪਰਮੇਸ਼ਰ ਜੀ ਨੇ ਧਰਤੀ ਦੀ ਬੇਨਤੀ, ਧਰਤੀ ਦੀ ਪੁਕਾਰ ਸੁਣੀ ਹੈ।
ਸੁਖ ਵਿਚਾਰ ਕੀ ਦਾਂਗੇ,
ਪ੍ਰਭੂ ਅਕਾਲ ਪੁਰਖ ਜੀ ਨੇ ਧਰਤੀ ਦੀ ਬੇਨਤੀ ਸੁਣ ਕੇ ਉਸ ਵੇਲੇ ਵਿਚਾਰ ਕੀਤੇ,
ਇਸ ਕਾਰਜ ਕੋ ਜਾਏ ਤਾਂ ਨਿਜ ਪੰਥ ਚਲਾਏ।
ਨਿਰਾਕਾਰ ਅਕਾਲ ਪੁਰਖ ਪ੍ਰਭੂ ਵਾਹਿਗੁਰੂ ਪਰਮੇਸ਼ਰ ਜੀ ਨੇ ਵਿਚਾਰ ਕੀਤੇ ਕਿ ਇਸ ਕੰਮ ਨੂੰ ਕਰਨ ਵਾਸਤੇ, ਧਰਤੀ ਨੂੰ ਧੀਰਜ ਦੇਣ ਵਾਸਤੇ, ਧਰਤੀ ਨੂੰ ਟਿਕਾਉਣ ਵਾਸਤੇ, ਧਰਮ ਦੇ ਵਿਸਥਾਰ ਵਾਸਤੇ ਮੈਂ ਬੜੇ ਬੜੇ ਪੈਗੰਬਰ, ਅਵਤਾਰ, ਔਲੀਏ, ਪੀਰ, ਫਕੀਰ ਭੇਜੇ, ਪਰ ਉਹਨਾਂ ਸਾਰਿਆਂ ਨੇ, ਸਭ ਨੇ ਆਪੋ ਆਪਣੇ ਮੱਤ ਚਲਾ ਲਏ। ਇਸ ਦਾ ਅਨੁਵਾਦ ਜੇ ਪੜ੍ਹਨਾ ਹੋਵੇ ਤੇ ਗੁਰੂ ਕਲਗੀਧਰ ਦੀ ਬਾਣੀ ਵਚਿੱਤਰ ਨਾਟਕ ਪੜ੍ਹੀਏ। ਵਚਿੱਤਰ ਨਾਟਕ ਵਿੱਚ ਮਹਾਰਾਜ ਦਸਮ ਪਿਤਾ ਪਾਤਸ਼ਾਹ ਜੀ ਨੇ ਸੰਸਾਰ ਦਾ ਵਰਤਾਰਾ ਦੱਸਿਆ ਕਿ ਜਦੋਂ ਇਹ ਸਭ ਭੇਜੇ ਗਏ ਤੇ ਇਹਨਾਂ ਨੇ ਆਪੋ ਆਪਣੇ ਧਰਮ ਚਲਾ ਲਏ, ਇਹਨਾਂ ਨੇ ਆਪੋ ਆਪਣੇ ਮੱਤ ਚਲਾ ਕੇ ਦੁਨੀਆਂ ਦੇ ਲੋਕਾਂ ਨੂੰ ਆਖਿਆ ਜੀ ਅਸੀਂ ਅਕਾਲ ਪੁਰਖ ਜੀ ਦੇ ਭੇਜੇ ਹੋਏ ਆਏ ਹਾਂ, ਆਹ ਧਰਮ ਹੈ, ਤੇ ਆਪੋ ਆਪਣੇ ਧਰਮ ਦਾ ਵਿਸਥਾਰ ਕਰ ਦਿੱਤਾ। ਅਕਾਲ ਪੁਰਖ ਜੀ ਵਿਚਾਰ ਕਰ ਰਹੇ ਨੇ ਕਿ ਇਸ ਕੰਮ ਨੂੰ ਕਰਨ ਵਾਸਤੇ ਮੈਂ ਬਹੁਤ ਭੇਜੇ, ਪਰ ਉਹਨਾਂ ਸਾਰਿਆਂ ਨੇ ਜਾ ਕੇ ਆਪੋ ਆਪਣੇ ਪੰਥ ਚਲਾ ਲਏ, ਆਪੋ ਆਪਣੇ ਰਸਤੇ ਤੇ ਮਾਰਗ ਚਲਾ ਲਏ।
ਕਿਸਰੇ ਜਾਂ ਕਾਰਜ ਪੈ ਗਏ,
ਜਿਸ ਕੰਮ ਨੂੰ ਕਰਨ ਵਾਸਤੇ ਭੇਜਿਆ ਸੀ ਉਹ ਕੰਮ ਉਹਨਾਂ ਨੂੰ ਭੁੱਲ ਗਿਆ, ਉਹ ਕੰਮ ਉਹਨਾਂ ਨੇ ਵਿਸਾਰ ਹੀ ਦਿੱਤਾ। ਮੈਂ ਤਾਂ ਭੇਜਿਆ ਸੀ ਵੀ ਜਾਓ ਜਾ ਕੇ ਮਾਤ ਲੋਕ ਦੀ ਧਰਤੀ ਤੇ ਤੁਸੀਂ ਮੇਰਾ ਨਾਮ ਜਪਾਓ, ਜੀਵਾਂ ਨੂੰ ਮੇਰੇ ਨਾਮ ਨਾਲ ਜੋੜੋ, ਪ੍ਰੇਮਾ ਭਗਤੀ ਨਾਲ ਜੋੜੋ, ਪਰ ਉਹਨਾਂ ਨੇ ਕਿਰਿਆ ਕਾਂਡਾਂ ਦੇ ਵਿੱਚ, ਕਰਮਾਂ ਦੇ ਵਿੱਚ ਜੀਵਾਂ ਨੂੰ ਜੋੜ ਕੇ ਰੱਖਿਆ। ਜਿਹੜਾ ਆਹ ਕੰਮ ਸੀ ਇਹਦੇ ਤੋਂ ਕਹਿੰਦੇ ਉਹ ਆਪ ਹੀ ਇਸ ਕੰਮ ਨੂੰ ਵਿਸਾਰ ਦਿੱਤੇ, ਆਪੋ ਆਪਣਾ ਹੀ ਨਾਮ ਜਾ ਕੇ ਮਾਤ ਲੋਕ ਦੀ ਧਰਤੀ ਤੇ ਜਪਾਣ ਲੱਗੇ।
ਆਪਣੇ ਆਪਣੇ ਮਤ ਠਹਿਰਾਏ,
ਔਰ ਆਪੋ ਆਪਣੇ ਮਤ ਜਿਹੜੇ ਸਨ ਉਹ ਮਾਤ ਲੋਕ ਦੀ ਧਰਤੀ ਤੇ ਜਾ ਕੇ ਠਹਿਰਾ ਲਏ।
ਕਰੋ ਨਵੇਂ ਨਾਮ ਵਿਸਾਰੇ,
ਜਾ ਕੇ ਨਾਮ ਦੀ ਮਹਿਮਾ ਨਹੀਂ ਦੱਸੀ, ਨਾਮ ਦੀ ਮਹਿਮਾ ਕੀ ਹੈ? ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਸਭ ਤੋਂ ਸਰਲ ਤੇ ਸੁਖੈਨ ਸਾਧਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੈ। ਵਾਰੰਵਾਰ ਪੁਨਾ ਪੁਨਾ ਉਸੇ ਨਾਮ ਨੂੰ ਸਿਮਰੀ ਜਾਣਾ, ਉਸੇ ਨਾਮ ਦੇ ਸਿਮਰਨ ਦੁਆਰਾ ਉਸ ਨਾਮੀ ਪਰਮੇਸ਼ਰ ਦੀ ਪ੍ਰਾਪਤੀ ਹੈ। ਇਹ ਗੱਲ ਤਾਂ ਕਿਸੇ ਨੇ ਜਾ ਕੇ ਧਰਤੀ ਤੇ ਦੱਸੀ ਨੀ, ਇਸ ਗੱਲ ਦਾ ਪ੍ਰਚਾਰ ਤਾਂ ਕਿਸੇ ਨੇ ਧਰਤੀ ਤੇ ਜਾ ਕੇ ਕੀਤਾ ਹੀ ਨਹੀਂ, ਕਿਸੇ ਨੇ ਨਾਮ ਦੀ ਮਹਿਮਾ ਦੱਸੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ, ਇੱਕ ਇੱਕ ਅੱਖਰ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਜਪਣ ਤੇ ਜਪਾਉਣ ਵਾਸਤੇ ਉਪਦੇਸ਼। ਉਸ ਸਮੇਂ ਅੰਗਰੇਜ਼ਾਂ ਨੇ ਭਾਈ ਵੀਰ ਸਿੰਘ ਜੀ ਦੇ ਸਮੇਂ ਇਹ ਸੰਸਾ ਕੀਤਾ, ਸੰਦੇਹ ਕੀਤਾ ਕਿ ਜੇ ਨਾਮ ਜਪਣ ਦੀ ਗੱਲ ਕਹਿਣੀ ਸੀ ਉਹ ਦੋ ਪੰਨਿਆਂ ਵਿੱਚ, ਚਾਰ ਪੰਨਿਆਂ, ਦਸ ਪੰਨਿਆਂ ਚ ਵੀ ਕਹੀ ਜਾ ਸਕਦੀ ਹੈ। ਇੱਕੋ ਹੀ ਗੱਲ ਨੂੰ ਬਾਰ ਬਾਰ ਗੁਰੂ ਸਾਹਿਬ ਜੀ ਨੇ ਕਿਉਂ ਕਿਹਾ? ਭਾਈ ਵੀਰ ਸਿੰਘ ਜੀ ਨੇ ਉਸ ਵੇਲੇ ਜਵਾਬ ਦਿੱਤਾ ਸੀ ਕਿ تے ہور ہور گلاں واسطے ہور ہور بہت گرنتھ لکھے گئے. جنہیں پیغمبر آئے انہوں نے آپ اپنے گرنتھ بنائے، جنہیں اوتار آئے انہوں نے آپ اپنے انک پرکار دیا دھرم پستکوں کا سمپادن کیتا. پر پرمیشور دے نام کی گل کرن واسطے کیول سری گرو گرنتھ صاحب جی سب شرومن ہیں، جنہاں وچ کیول پرمیشور دے نام کی مہما ہے. کرما نو بعد وچ پردھانتا ہے، پہلو ہری پرمیشور دے نام کی مہما ہے. جتھے تیرتھ اشنان بعد وچ ہے پہلو نام جپنا ہے. یہ نام جپ کے کوئی تیرتھ اشنان کرے تے ایک نال زیرو لگ جاندی ہے، صفر لگ جاندی ہے، اوہدا پھل دس گنا ہو جاندا ہے. تے نام تو بہونا ہو کے کوئی تیرتھ اشنان کرے جو کیول صفر ہے، زیرو ہے، جی کتے قیمت نہیں پی دی، کتے مل نہیں پی. نرنکار اکال پورکھ پربھو واحگرو پرمیشور جی وچار کر رہے ہیں کہ بڑے بھیجے پر کسی نے جا کے نام کی مہما کا سنسار نہیں کیتا. میرے نام کی مہما نو سنسار وچ درڑ نہیں کرایا. سہارا مل سکتا، اس دھرتی نو آسرا مل سکتا.
بولے جگ جونی،
جگت نو پیدا کرن والے جگت دے جونی، جونی کہندے جتھوں سب سنسار پیدا ہوندا ہے، کارن مول روپ اکال پورکھ پرمیشور جی. اس ویلے اس طرح کی وچار کر کے دھرتی دی پکار سن کے بولے کہن لگے،
نام کیرتن بکھرو جب ہی کچھ اولمب ہوئے ہے تب.
اکال پورکھ پربھو واحگرو پرمیشور جی بولے ہے دھرتی، جدوں تیرے اتے نام تے کیرتن دا وسار ہوئے گا تینو سہارا ملے گا، تینو آسرا ملے گا. نام اور کیرتن انہ دونوں کا وسار ہو گئے. جگت گرو گرو نانک صاحب جی جتھے گئے نام جپایا، جتھے گئے جا کے پرمیشور کا کیرتن ہی گائن کیتا. انہوں دونوں کا وسار ہوئے گا تینو سہارا ملے گا، تینو اولمب دی آسرے دی پراپتی ہوئے گی.
کچھ اولمب ہوئے ہے تب یا سے رجتا ہو جج آئے وہ بن ہوت نہ آلی اپائے.
دھرتی تیرے دے نام تے کیرتن دا وسار ہوئے تاں تینو آسرا ملے. ہن اے کام کرن واسطے خود مینو آپ ہی مات لوک دی دھرتی تے آنا پوے. جی بہت اپنی کلا دے کے پر پربھتا پراپت کر کے سب بھول جاندے ہیں، اصل کام نو وسار دیندے ہیں تے کہندے اس کام نو کرن واسطے ہے ترنی ہن آپ آنا پوے گا، کیونکہ میرے تو بنا ہن تینو کوئی سہارا نہیں دے سکتا. ہن میں ہی تینو آسرا دے سکتا ہاں، میرے تو میرے آن تو بنا ہن کوئی ہور اپائے نہیں جہد نال تینو سہارا تے آسرا مل سکے.
کرم کام کر تیرے جینو آئے الم ہوئے دکھ جینو.
جیسا کرم دے کر اکال پورکھ پرمیشور نے دھرتی نو تیرگ دتا کہ دھرتی تیرگ رکھ، ہن تیرے تے میں خود آپ اپنی ساری کلا لے کے آواں. پہلا بھی بھیجے کسی نو 14 کلا دے کے، کسی نو 16 کلا دے کے، کسی نو 12، کسی نو 6، پر ہن انت کلاواں نال لے کے مات لوک دی دھرتی تے تیرے تے ہن اسی آپ خود آواں. اے وچن جس ویلے اکال پورکھ نرنکار جی نے کہے تے دھرتی نو کچھ تیرگ مل گیا، دھرتی نو سہارا مل گیا، دھرتی نو ٹکا مل گیا، اور اے دا دکھ کھیل ہویا، کمزور ہویا.
جگ میں رگوے کل اب کلنت ارگ کے دیتی کمت میں انت.
اکال بانی سن کے دھرتی اس ویلے پرم ہرک نو خوشی نو پراپت ہوئی. ادھر خالسا جی ماس لوک دی دھرتی تے رگوے کل وچ جدوں تو چھوٹی تے بیدیاں دی کل اگے چلدی، انہاں دے وچ کہہ دے کہ بیدیاں دی کل ਉਹ ਚੰਦਰਮਾ ਦੇ ਸਮਾਨ ਪ੍ਰਕਾਸ਼ਿਤ ਹੋਈ ਹੈ।
ਏਕੰਕਾਰ ਤਾਰ ਨਿਜ ਰੂਪਾ ਫਲਕਤੇ ਸਤਗੁਰ ਰੂਪ ਅਨੁਪਾ।
ਏਕੰਕਾਰ ਅਕਾਲ ਪੁਰਖ ਪ੍ਰਭੂ ਵਾਹਿਗੁਰੂ ਪਰਮੇਸ਼ਰ ਜੀ ਉਹਨਾਂ ਬੇਦੀਆਂ ਦੀ ਫੁੱਲ ਦੇ ਵਿੱਚ ਹੀ ਅਰੂਪ ਉਪਮਾ ਤੋਂ ਰਹਿਤ ਸਰੂਪ ਧਾਰਨ ਕਰਕੇ ਸਤਿਗੁਰੂ ਜੀ ਆਪ ਆ ਕੇ ਪ੍ਰਗਟ ਹੋਏ ਨੇ। ਤਿੰਨ ਬੇਦੀਆਂ ਕੇ ਕੁੱਲ ਵਿੱਚ ਹੈ, ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜਹੈ ਤਹੈ ਭਰੇ ਸਹਾਏ। ਤਿੰਨ ਕਹਿ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਹੋ ਬਤਾਇਓ ਜੋ ਤਾਂ ਕੇ ਮਾਰਗ ਮੈਂ ਆਏ ਤੇ ਕਬਹੂ ਨਹੀਂ ਪਾਪ ਸੰਕਾਏ। ਇਸ ਤਰ੍ਹਾਂ ਦਾ ਮਤ ਸਤਿਗੁਰੂ ਜੀ ਚਲਾਉਣ ਵਾਸਤੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਬੇਦੀਆਂ ਦੀ ਕੁੱਲ ਵਿੱਚ ਪ੍ਰਗਟ ਹੋਣ ਲੱਗੇ ਨੇ।
ਜੋ ਹੇਰਾ ਨਿਸ ਕੁਚਾਲ ਕਲੀ ਕਾਲ ਸਮ ਫੁੱਟ ਗਨ ਦੰਦ ਸਮਾਰ।
ਕਹਿੰਦੇ ਖਾਲਸਾ ਜੀ ਕੁਚਾਲ ਭੈੜੀਆਂ ਚਾਲਾਂ ਤੇ ਕਲਯੁਗ ਦੇ ਪਾਪਾਂ ਦਾ ਹਨੇਰਾ ਵਰਤਿਆ ਸੀ ਖਾਲਸਾ, ਤੇ ਜਿਹੜੇ ਕਪੰਡੀ ਸੀ ਉਸ ਰਾਤ ਦੇ ਹਨੇਰੇ ਵਿਚ ਤਾਰਿਆਂ ਵਾਂਗੂ ਪੈਟੇ ਮਟਮਾਉਂਦੇ ਸਨ। ਨਿਤ ਪੁਚਾਲ ਪੁਚਾਲ ਭੈੜੀਆਂ ਚਾਲ ਚੱਲਣਾ ਵਾਲੀਆਂ ਪਾਪ ਕਰਮਾਂ ਦੀ ਰਾਤ ਪਈ ਹੋਈ ਸੀ ਸੰਸਾਰ ਚ, ਔਰ ਉਸ ਰਾਤ ਦੇ ਵਿਚ ਪਖੰਡੀ ਸੰਭੀ ਉਹ ਤਾਰਿਆਂ ਵਾਂਗੂ ਟਿਮਟਮਾ ਰਹੇ ਸਨ।
ਇੰਦ ਮੁਹੰਮਦ ਰਾਜ
ਜੀ ਉਸ ਰਾਤ ਦੇ ਹਨੇਰੇ ਵਿਚ ਮੁੱਢ ਦਾ ਖਾਲਸਾ ਜੀ ਇੱਕ ਬੂਟਾ ਹੁੰਦਾ ਫੁੱਲ ਹੁੰਦਾ ਜਿਹੜਾ ਰਾਤ ਨੂੰ ਚੰਦਰਮਾ ਨੂੰ ਵੇਖ ਕੇ ਖਿੜਦਾ। ਕਹਿੰਦੇ ਇਸ ਹਨੇਰੇ ਦੀ ਰਾਤ ਦੇ ਵਿਚ ਪਾਪਾਂ ਦੀ ਰਾਤ ਦੇ ਵਿਚ ਜਿੱਥੇ ਪਖੰਡਾਂ ਦੇ ਤਾਰੇ ਚਮਕਦੇ ਸਨ ਉਹਦੇ ਵਿਚ ਅਨੇਕਾਂ ਮੱਤ ਜਿਹੜੇ ਇਸ ਧਰਤੀ ਤੇ ਪੈਦਾ ਹੋਏ ਸਨ ਉਹ ਅਨੇਕਾਂ ਮੱਤ ਕਬੁੱਲ ਦੇ ਬੂਟੇ ਵਾਂਗੂ ਖਿੜੇ ਹੋਏ। ਇੰਦ ਮੁਹੰਮਦ ਰਾਜ ਤੇ ਹਜ਼ਰਤ ਮੁਹੰਮਦ ਦਾ ਜਿਹੜਾ ਧਰਮ ਸੀ ਇਸਲਾਮ ਧਰਮ ਉਹ ਚੰਦਰਮਾ ਵਾਂਗੂ ਸਾਰੇ ਪਾਸੇ ਪ੍ਰਕਾਸ਼ ਕਰ ਰਿਹਾ ਸੀ, ਉਹਦਾ ਬੋਲਬਾਲਾ ਸਿਰੇ ਚੜ੍ਹ ਕੇ ਬੋਲ ਰਿਹਾ ਸੀ।
ਕਈ ਤਿੰਨ ਕੇ ਹਰ ਬਾਲ ਦਿਨ ਰਾਓ ਉਹਦੇ ਸੁਨਾਮ ਤੇਜ ਪਰਵਾਓ।
ਉਸ ਹਨੇਰੇ ਨੂੰ ਦੂਰ ਕਰਨ ਲਈ ਉਹਨਾਂ ਪਖੰਡੀਆਂ ਰੂਪੀ ਤਾਰਿਆਂ ਨੂੰ ਦੂਰ ਕਰਨ ਲਈ ਅਨੇਕਾਂ ਪ੍ਰਕਾਰ ਦੇ ਮਤਾਂ ਦੇ ਕਮੁੱਦ ਦੇ ਖਿੜੇ ਹੋਏ ਬੂਟਿਆਂ ਨੂੰ ਬੁਰਝਾਉਣ ਲਈ ਨਿਰੰਕਾਰ ਅਕਾਲ ਪੁਰਖ ਪ੍ਰਭੂ ਵਾਹਿਗੁਰੂ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਦੇ ਸਰੂਪ ਚ ਸੂਰਜ ਵਾਂਗੂ ਆ ਕੇ ਪ੍ਰਗਟ ਹੋਏ ਨੇ। ਮਾਤਗੁਰੂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਕਾਰੇ ਕਪੇ ਅੰਧੇਰ ਪਲੋਆ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਲ ਦਿਨ ਰਾਓ ਜਿਵੇਂ ਸੂਰਜ ਸੁਬਹ ਸੁਬਹ ਅੰਮ੍ਰਿਤ ਵੇਲੇ ਜਦੋਂ ਖਿੜਦਾ ਹੈ ਨਾ ਤੇ ਉਦੋਂ ਦਾ ਬਚਪਨ ਦਾ ਸਰੂਪ ਹੁੰਦਾ, ਜਿਵੇਂ ਜਿਵੇਂ ਉਹ ਉੱਕੜ ਨੂੰ ਆਕਾਸ਼ ਵੱਲ ਨੂੰ ਵਧਦਾ ਹੈ ਤਿਵੇਂ ਤਿਵੇਂ ਉਹਦਾ ਤੇਜ ਉਹਦਾ ਪ੍ਰਕਾਸ਼ ਵੀ ਵੱਧਦਾ ਚੱਲਿਆ ਜਾਂਦਾ। ਇਸੇ ਤਰ੍ਹਾਂ ਨਿਰੰਕਾਰ ਅਕਾਲ ਪੁਰਖ ਜੀ ਬਾਲ ਸਰੂਪ ਵਿੱਚ ਸਰੀਰ ਬਾਲਕਾਂ ਵਾਲਾ ਧਾਰਨ ਕਰਕੇ ਬਾਲ ਸਰੂਪ ਵਿੱਚ ਬਾਲ ਦਿਨ ਰਾਓ ਬਣ ਕੇ ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਰੂਪ ਹੋ ਕਰਕੇ ਤੇਜ ਪ੍ਰਭਾਵ ਧਾਰਨ ਕਰਕੇ ਅਵਤਰਿਤ ਹੋਏ ਹਨ।
ਅਜਨ ਕਿਰਨ ਜਾਵੇ ਪ੍ਰਕਾਸ਼ੇ
ਕੋਈ ਆਖੇ ਕਿ ਸੂਰਜ ਦੀ ਕਿਰਨਾਂ ਹੁੰਦੀਆਂ ਨੇ, ਗੁਰੂ ਨਾਨਕ ਸਾਹਿਬ ਦੀ ਰੂਪੀ ਸੂਰਜ ਤੋਂ ਕਿਹੜੀਆਂ ਕਿਰਨਾਂ ਨਿਕਲੀਆਂ? ਸਤਿਗੁਰੂ ਜੀ ਦੇ ਬੁਖਾਰ ਦਿਨ ਚ ਨਿਕਲਿਆ ਹੋਇਆ ਇੱਕ ਵਜਨ ਉਹ ਖਾਲਸਾ ਜੀ ਸੂਰਜ ਦੀ ਕਿਰਨ ਦੇ ਤੁਲ ਹੈ। ਜਿਵੇਂ ਸੂਰਜ ਦੀ ਕਿਰਨ ਪ੍ਰਕਾਸ਼ ਕਰਦੀ ਹੈ ਇਦਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਇੱਕ ਵਚਨ ਗੁਰਸਿੱਖ ਦੇ ਹਿਰਦੇ ਵਿਚ ਗਿਆਨ ਦਾ ਪ੍ਰਕਾਸ਼ ਕਰਦਾ। ਮਹਾਰਾਜ ਜੀ ਦੇ ਵਚਨ ਉਹ ਕਿਰਨਾਂ ਦੇ ਸਮਾਨ ਹਨ।
ਅੰਤ ਤਾਂ
ਜਿਵੇਂ ਸੂਰਜ ਦੀਆਂ ਕਿਰਨਾਂ ਨੂੰ ਵੇਖ ਕੇ ਕਮਲ ਦੇ ਫੁੱਲ ਖਿੜਦੇ ਨੇ, ਏਦਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣ ਕੇ ਜਿਹੜੇ ਮਹਾਂਪੁਰਖ ਸੰਤ ਭਜਨ ਬੰਦਗੀ ਕਰਨ ਵਾਲੇ ਨੇ ਉਹ ਕਮਲ ਦੇ ਫੁੱਲਾਂ ਵਾਂਗੂ ਖਿੜ ਜਾਂਦੇ ਨੇ, ਪ੍ਰਕਾਸ਼ ਉਹ ਕਰਨ ਲੱਗ ਪੈਂਦੇ। ਸੰਤ ਕਾਮ ਰਸ ਕਮਲ ਦੇ ਫੁੱਲ ਸਮਾਨ ਉਹ ਸੰਤ ਜਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜਦਾ ਤਾਂ ਸਤਿਗੁਰਾਂ ਦੇ ਬਚਨ ਸੁਣ ਕੇ ਅਨੇਕਾਂ ਸਤਪੁਰਖ ਮਹਾਂਪੁਰਖ ਵਿਰਾਸ ਦੇ ਖੇੜੇ ਚ ਖਿੜਦੇ ਨੇ।
ਗੰਭੀ ਸਭ ਲੋਕ ਦੁੱਖ ਭਾਰੇ,
ਜਦੋਂ ਦਿਨ ਚੜ੍ਹਦਾ ਸੀ ਉਦੋਂ ਸਭ ਤੋਂ ਜ਼ਿਆਦਾ ਦੁੱਖ ਦੂਆਂ ਨੂੰ ਹੁੰਦਾ, ਕਿਉਂਕਿ ਉਹ ਟੱਕਰਾਂ ਮਾਰਦੇ ਫਿਰਦੇ ਨੇ, ਉਹਨਾਂ ਨੂੰ ਦਿਨ ਦੇ ਚਾਨਣੇ ਚ ਕੁਝ ਨਜ਼ਰ ਨਹੀਂ ਆਉਂਦਾ। ਕਹਿੰਦੇ ਜਿਹੜੇ ਪਖੰਡੀ ਸੀ ਉਹ ਪਖੰਡੀ ਕੁੱਲੂਆਂ ਵਾਂਗੂ ਟੱਕਰਾਂ ਮਾਰਦੇ ਫਿਰਦੇ ਨੇ, ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਾਹਮਣੇ, ਕਹਿੰਦੇ ਉਹਨਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ, ਪਖੰਡੀ ਕੁੱਲੂਆਂ ਦੇ ਸਮਾਨ ਪਹਾੜੀ ਦੁੱਖ ਪਾ ਰਹੇ ਨੇ।
ਸੂਰਜ
ਚੜ੍ਹਦਿਆਂ ਜਿਵੇਂ ਚੱਕਦੀ ਤੇ ਚੱਕਲਿਆਂ ਨੂੰ ਖੁਸ਼ੀਆਂ ਹੁੰਦੀਆਂ ਨੇ, ਏਦਾਂ ਸਤਿਗੁਰੂ ਜੀ ਦੇ ਜਿਹੜੇ ਸੇਵਕ ਨੇ, ਮਹਾਰਾਜ ਜੀ ਦੇ ਜਿਹੜੇ ਦਾਸ ਨੇ, ਉਹ ਚੱਕਵੀਆਂ ਤੇ ਚੱਕਵਿਆਂ ਸਮੇਤ ਸੁਖੀ ਹੋ ਗਏ ਹਨ।
ਆਪਣੀ ਜਗਤ ਪ੍ਰਕਾਸ਼
ਵਿੱਚੋਂ ਭੁੱਖ ਦਾ ਸਾਰੇ ਪਾਸੇ ਪ੍ਰਕਾਸ਼ ਹੁੰਦਾ। ਗੁਰੂ ਨਾਨਕ ਸਾਹਿਬ ਰੂਪੀ ਸੂਰਜ ਵਿੱਚੋਂ ਭਾਈ ਮਾਲਾ ਜੀ ਕਹਿੰਦੇ ਨੇ ਭਗਤੀ ਰੂਪੀ ਧੁੱਪ ਦਾ ਪ੍ਰਕਾਸ਼ ਹੋਇਆ। ਭਗਤੀ ਰੂਪੀ ਧੁੱਪ ਸਾਰੇ ਸੰਸਾਰ ਵਿੱਚ ਪ੍ਰਕਾਸ਼ਿਤ ਹੋਈ ਹੈ।
ਨੀਂਦ ਅਵਧਿਆ ਦਿਖਣ
ਨਾਚੇ, ਦਿਨ ਚੜ੍ਹਦਾ ਤੇ ਨੀਂਦਰ ਮੁੱਕ ਜਾਂਦੀ, ਬੰਦੇ ਜਾਗ ਪੈਂਦੇ ਨੇ, ਸਾਰੇ ਚੜ੍ਹਦੇ ਦਿਨ। ਕਹਿੰਦੇ ਇਸੇ ਤਰ੍ਹਾਂ ਜਿਹੜੇ ਸਿੱਖਾਂ ਦੀ ਅਵਿਦਿਆ ਦੀ ਗਹਿਰੀ ਨੀਂਦ ਸੀ ਨਾ, ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਕ ਨਾਲ ਉਹ ਦੂਰ ਹੋ ਗਈ, ਉਹ ਨੀਂਦ ਦੂਰ ਹੋ ਗਈ।
ਗਿਆਨ ਨਾਮ ਮੈਂ ਨਰ ਪਰ ਜਾਗੇ,
ਕਿਵੇਂ ਨਾਮ ਦੇ ਵਿੱਚ ਜੁੜ ਕੇ, ਗਿਆਨ ਦੇ ਵਿੱਚ ਜੁੜ ਕੇ ਉਹ ਜਾਗ ਪਏ, ਔਰ ਉਹਨਾਂ ਦੀ ਅਵਿਦਿਆ ਦੀ ਨੀਂਦ ਮੁੱਕ ਗਈ। ਜਾਗੇ ਕਿਹੜੇ? ਜਿਹੜੇ ਸ੍ਰੇਸ਼ਟ ਨਰ ਸਨ, ਨਰ ਪਰ ਸ੍ਰੇਸ਼ਟ ਨਰ ਗਿਆਨ ਦੀ ਤੇ ਨਾਮ ਦੀ ਅਵਸਥਾ ਚ ਟਿਕ ਕੇ ਜਾਗ ਪਏ।
ਕੱਲ ਕੱਲ ਸੁਪਨਾ ਜਿਉ ਮਨ ਤਿਆਗੇ,
ਜਦੋਂ ਬੰਦਾ ਜਾਗ ਪੈਂਦਾ ਉਦੋਂ ਸੁਪਨਾ ਲੱਗ ਜਾਂਦਾ, ਸੁਪਨਾ ਨੀ ਦਿਸਦਾ। ਏਦਾਂ ਜਿਹੜੇ ਕਲਯੁਗ ਦੇ ਪਾਪ ਸਨ ਸੁਪਨੇ ਵਾਂਗੂ, ਜਦੋਂ ਗੁਰੂ ਕੀ ਕਿਰਪਾ ਨਾਲ ਗੁਰਸਿੱਖ ਜਾਗ ਪਏ ਤੇ ਉਹਨਾਂ ਦਾ ਇਹ ਸੁਪਨਾ ਜਿਹੜਾ ਸੀ ਪਾਪ ਕਰਮਾਂ ਦਾ ਕਲਯੁਗ ਦਾ, ਉਹ ਸੁਪਨਾ ਉਹਨਾਂ ਦਾ ਨਿਵਿਰਤ ਹੋ ਗਿਆ, ਸੁਪਨਾ ਉਹਨਾਂ ਨੇ ਤਿਆਗ ਦਿੱਤਾ।
ਧਰਮ ਧਰਤ ਧੀਰਜ ਕੇ ਹੇਤਾ,
ਧਰਮ ਨੂੰ ਧਾਰਨ ਕਰਨ ਵਾਸਤੇ ਤੇ ਜਾਂ ਧਰਤੀ ਨੂੰ ਧੀਰਜ ਦੇਣ ਵਾਸਤੇ,
ਪਰਤੇ ਸ੍ਰੀ ਦੇਵੀ ਕੁਲ ਕੇਤਾ,
ਕੁਲ ਕੇਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਗਟ ਹੋਏ, ਧਰਤੀ ਨੂੰ ਧੀਰਜ ਦੇਣ ਵਾਸਤੇ, ਗੰਭੀਆਂ ਪਖੰਡੀਆਂ ਦਾ ਨਾਸ ਕਰਨ ਵਾਸਤੇ, ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਕਰਨ ਵਾਸਤੇ, ਇਸ ਮਾਤ ਲੋਕ ਦੀ ਧਰਤੀ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਅਵਤਰਿਤ ਹੋਏ ਹਨ।
ਮਾਲਾ ਚੰਦਰਵਾ ਦੋਹੇਰਾ, ਕਾਰਨ ਗੁਰ ਅਵਤਾਰ ਕੋ ਮੈਂ ਬੰਦਿਓ ਜਿਸ ਲਾਏ।
ਭਾਈ ਬਾਲਾ ਸਾਹਿਬ ਦੀ ਕਥਾ ਸੁਣਾਉਂਦਿਆਂ ਕਹਿਣ ਲੱਗੇ ਸਰੋਤਾ ਜਨੋ, ਇੱਥੇ ਤੱਕ ਤਾਂ ਮੈਂ ਦੱਸਿਆ ਕਾਰਨ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਾ ਕਾਰਨ ਕੀ, ਕਾਰਨ ਤੋਂ ਕਾਰਜ ਹੁੰਦਾ, ਇਸੇ ਤੱਕ ਕਹਿੰਦੇ ਮੈਂ ਕਾਰਨ ਦਾ ਵਰਣਨ ਕੀਤਾ, ਕਿਸ ਕਾਰਨ ਕਰਕੇ ਨਿਰੰਕਾਰ ਨੂੰ ਆਪ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਪਿਆ, ਉਹ ਕਥਾ ਮੈਂ ਆਪ ਜੀ ਨੂੰ ਚਿੱਤ ਲਾ ਕੇ ਸੁਣਾਈ ਹੈ।
ਸੁਣੋ ਜਨਮ ਕੀ ਅਵ ਕਥਾ, ਅੰਗਦ ਸੁਖ ਦਾਏ।
ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਹੁਣ ਮੈਂ ਤੁਹਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਕਥਾ ਸੁਣਾਵਾਂ। ਕਾਰਨ ਸੁਣਾ ਦਿੱਤਾ ਉਹਨਾਂ ਦੇ ਪ੍ਰਕਾਸ਼ ਦਾ, ਤੇ ਹੁਣ ਉਹਨਾਂ ਦੇ ਪ੍ਰਕਾਸ਼ ਦੀ ਕਥਾ ਮੈਂ ਆਪ ਜੀ ਨੂੰ ਸੁਣਾਉਂਦਾ ਹਾਂ। ਇਹ ਸੁਖਦਾਤਾ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ, ਆਪ ਜੀ ਇਸ ਕਥਾ ਨੂੰ ਸਰਵਣ ਕਰੋ।
ਕਿਉਂ ਭਈ ਪਾਰ ਦੇਸ਼ ਰੱਬ ਦੇ ਜਿੰਦਰੇਸ਼ੋ, ਗ੍ਰਾਮ ਪ੍ਰਜਾ ਕੇ ਅਰਥ ਕਲੇਸ਼ੋ।
ਹੁਣ ਭਾਈ ਸਾਹਿਬ ਜੀ ਮੰਗਲ ਬੰਨਣ ਲੱਗੇ ਨੇ, ਅਲੰਕਾਰ ਨੂੰ ਕਹਿੰਦੇ ਨੇ, ਕਵਿਤਾ ਵਿੱਚ ਅਲੰਕਾਰ ਨਾ ਹੋਵੇ ਤੇ ਅਲੰਕਾਰ ਤੋਂ ਬਿਨਾਂ ਕਵਿਤਾ ਸੋਭਦੀ ਨਹੀਂ। ਕਵਿਤਾ ਦਾ ਸ਼ਿੰਗਾਰ ਹੈ ਅਲੰਕਾਰ, ਤੇ ਭਾਈ ਸਾਹਿਬ ਜੀ ਅਲੰਕਾਰ ਬੰਨਣ ਲੱਗੇ ਨੇ ਪਾਰ ਦੇਸ਼ ਦਾ। ਅੱਜ ਉਹ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਦੇ ਇਲਾਕੇ ਨੂੰ ਪਾਰ ਦੇਸ਼ ਕਹਿੰਦੇ, ਰਾਵੀ ਤੇ ਤਨਾਹ ਦੇ ਵਿਚਕਾਰ ਦਾ ਇਲਾਕਾ, ਇਹ ਪਾਰ ਦੇਸ਼। ਕਹਿੰਦੇ ਬਾਹਰ ਦੇਸ਼ ਜਿਹੜਾ ਹੈ ਸਾਰੇ ਦੇਸ਼ਾਂ ਵਿੱਚੋਂ ਸਾਰੇ ਦੇਸ਼ਾਂ ਦਾ ਰਾਜਾ ਦੇਸ਼, ਕਿਉਂਕਿ ਨਿਰੰਕਾਰ ਨੇ ਜਿੱਥੇ ਆਉਣਾ ਹੈ, ਨਿਰੰਕਾਰ ਦਾ ਜਿੱਥੇ ਅਵਤਾਰ ਹੋਣਾ ਹੈ, ਤੇ ਉਹ ਕੋਈ ਸਧਾਰਨ ਜਗ੍ਹਾ ਨਹੀਂ ਹੈ, وہ جگہ بھی بڑی سروتم سے سرو شریش ہے جس سے خود نرنکار جی اتر رہے ہیں. نرنکار جی کے اترن واسطے پہلا یہ جی پرکرتی اس تھان سے بن گئی کہہو جہ برتارا بن گیا وہ ننکانا صاحب کے علاقے کا ورنن بھائی سنتوخ سنگھ جی بھائی بالا جی نے مخار کرا رہے ہیں کہ باہر دیش سارے دیشوں کا راجا دیش ہے جی سیاح راجا اپنے پنڈ دے وچ بسن والی پرجا نو اپنے دیش وچ بسن والی پرجا نو دکھی نہیں رہن دیندا. وہ اپنی پرجا دے کلیش ہردا ہے وہ اپنی پرجا دے دکھاں نو ہردا مر لیندا ہے. اے طرح کہندے بھائی جڑا باہر دیش ہے ایدے وچ رہن والے جنے لوگ نے انہاں نو کسے پرکار دا کوئی کلیش نہیں. انہاں دے کلیش اس باہر دیش روپی راجے نے ہر لئے نا راوی دریا پیا بگتا راوی کنڈے میرے صاحب نے کوتک برتائے جی کنڈے پاتشاہ بچپن بیتیا باہر دیش کے ایک دشا والے پاسے ایراوت راوی دریا پیا بگتا ہے بڑیاں سونی رنگا دیا ترنگا پیدا ہوئی راوی انک پرکار دیا ترنگا راوی پچھڑ دیا ہاں
کھیتا
جاپد جی باہر دیش راجا راجے پکا بھی چلیا جاتا نا کہ راوی دریا چٹن والی ترنگا کھیتا جاپدیا نے جی باہر دیش روپی راجے پکا چلیا جا رہا ہے جی ادھر پکا چلن کی سیوا پیا کر رہا راوی سرکار نرپ تائی کے راجے کے شب لکھن جہے ہوں نے وہ نظر آ رہے نے باہر دیش
چندر سگا جی کی دتی آئے
باہر دیش کے دوسرے پاس چندر بگا چندر بگا کہ چناب نو چناہ نو کہ دوسرے پاس چناہ دریا بگتا ہے
مال کرے
گڑیا سوت ترنگا پیدا ہو رہی نے چناہ نرمل جل اس چناہ دریا بہ رہا ہے بڑی نرمل ترنگا اس چناب اٹھ رہی ہیں ترنگا نہیں امج رہی وہ باہر دیش روپی راجے دے سر دے اتنے چبر چلایا جا رہا چنا وہ باہر دیش روپی راجے دے سر سر تے چبر چلایا جاتا ایسا باہر دیش کے اتنے مانو چبر چلایا جا رہا چبر ہوتا ہے چلا واسطے بھی یہ وڈی مہما دے دھارمی نے وہ چبر جڑا ہے چوڑتا ہویا وہ مہما دا پرتیق ہے باہر دیش روپی راجے کی مہما دا پرتیق بنیا ہوا چلا دریا جڑا لوکاں نوں دس رہا ہے کہ اے دیش سب تو سروتم دیش ہے.
سدا سکال ستھن کو تالا
اتنے سدا سکال رہ بھاو کسی پرکار کا کال نہیں رہتا
کی دکال کی کون کچالے
ہر ویلے ہری بھری کھیتیاں رہدیا نے دو دریا جتھے نال وگدے ہن اتھے کال کتھے پیندا ہے کدے کسی پرکار کا کال کی پی سکتا ہے
پاوا
جہاں سات پرکار کا کال کا ڈر ہے وہ اتنے ہے ہی نہیں سپت گیت سب سات پرکار کا پی کہ جی کال ورخا نہ ہونی بہت میہ پی جانا یا کھیتی نو ہانی پہنچنی چوہے پی کے فصل کا ناس ہو جانا مکڑی پی جانی کیڑا لگ جانا پنچیاں نے آ کے لگ جانا جا تھلے دھرتی میں یہ سیم آ جانی کہ فصل کی داڑھی گل جانی کہ جڑے سات پرکار کے ڈر نے وہ اتنے ہے ہی نہیں سات پرکار کا اتنے ہے ہی نہیں
دفتر کل ساری انت سلاوا
یہ جگہ اتنی پوتر ہو گئی ہے کیونکہ گرو نانک صاحب نے اترنا اتنے اتنی پوتر ہو گئی ہے کہ جڑے چور نے وہ تو مانو انہوں نے پروار جہاں پیو لاتے تھے وہ بھی اتو جگہ چڈ کے چلے گئے چور کہتے وہ بھی اتنے نہیں رہے انہوں نے کلا بھی اتو چڈ کے کسی ہور پاس چلیا گئی
پھل پھولن کلیوگ کر چارو
بڑے سونے پھل فلاں دے نال درخت جڑے نے کٹے ہوئے نے رستے دے وچ جڑے درخت مارگ نے او کہندے پھلاں تے پھلاں دے نال بھرے ہوئے کٹے ہوئے تے کوئی راہ رستہ مسافر تریا جاوے تے ویکھدیاں ویکھدیاں نو گھر بار بھل جاندا اپنا اودے وی بھل جاندا وی میں اگے کتے جانا ہے کہندے ایہو جا سونا رمنیق علاقہ ہے
پس کھیت تھانے سکھ کارو
تے کہندے او جڑے درخت کھڑے نے ایدا جاپدا ہے جویں رستے تے جان والے مسافراں نو ٹھنڈ جی شیتل کائی جی دھوپ پائے شیتل کائی سے جی بھوک لگے تو پھل دین واسطے وہ درخت رستے وچ کھڑے ہن
کھڑے سیانے
لوگ جنہاں دا چنگا چال چلن چنگا ویوہار ہے یہو جی لوگ اس دیش وچ وسدے نے
دیا دھرم کے جی پرت پالے
دیا دے دھرم دی پالنا کرن والے دیا دھرم کی پرت پالنا کرنے والے ہیں
دیو میں جن من لاتا
دیو دے وچ جنہاں دا من لگا رہندا ہے کوئی پرونا آوے تے چاؤ چڑھ جاندا ہے آم کر کے اج دا ورتارا کسے دے گھر پرونا آ گیا تے متھے تے چرڈیاں پیندیاں نے کہندے اس دیش دے وچ باہر دیش دے وچ جڑے لوک رہندے نے او اڑیکدے نے کہ کوئی پرونا آوے تے انہاں سمیا تے کہاوتا سی اٹھوے کاواں ویکھ کوئی سلبتی پہ آؤں گا ادا کا چاؤ انہوں نے من کے سیوا کرنے کا ہے
ہی سب بجیا گیا
گرہن کرنے والے ودیا نو پڑھن والے ودوانوں کا علاقہ یہ علاقہ ودوانوں کا علاقہ ودیا نو پڑھن والے ودوان اتنے رہتے
سی سندر
اس پرکار بڑے بڑے سونی نسل کے چنگے گھوڑے اتنے بندے کا کہتے چنگے ہاں نہیں اتنے جڑے جانور نے پشو نے وہ بھی بڑی چنگی نسل دے جڑے گھوڑے نے کہتے وہ بھی چنگی نسل دے اتنے پیدا ہوتے نے
اور پشو پشو بھاگ تو جاتے
جڑی چنگیا چنگیا جاتا ودیا جاتا دے پشو نے جانور نے پنچھی نے وہ اتنے پیدا ہوتے نے
ان کی خان پین بھی دکھاتے اس
طرح کہہ دیے بھی برہما نے چنگے سونے پشوا تے سونے جانور دی آن بنا دیتا ہے بار دیش نو سب تو ودیا پشو لینا ہوئے تے لوگ اتنے جاندے سب تو ودیا گھوڑا لینا ہوئے تے اتنے جانا سب تو ودیا کوئی دوائی اوکھدی لینا سبھی اس دیش وچ آنا کہندے اس طرح کہہ لیے کہ سدھارتا نے برہما نے ساری شبھ چیزاں دی کھان وہ اس دیش نو بنایا ہوا
یہ
جڑا شریشت نگر شریش دیش ہے
بھارت کھنڈ میں شبدیو جگرا
بھارت کھنڈ دے وچ سب تو اجاگر پرگٹ روپ ہو کے سوپن والا سارے دیشاں دے سرے دا راجا اے بھارت کھنڈ دے وچ بار دیش ہے
اے میں تلمندی پھل نگرے
اوہ بار دیش دے وچ ایک بڑی سونی نگری ہے جنوں کہندے نے رائے پوئے دی تلمندی بھائی صاحب جی منگل کنا سونا بن کے آئے تھلے پہلا تا علاقے دا ورنن کیتا بھی علاقہ کہو جیا جتھے میرے سرکار نے اترنا ہے تے پھر ہن اودے وچ کہندے اک نگری ہے رائے کوئے دی تلوندی بڑی سندر نگری ہے
یار فرم کر صورت سگرے
نگری وچ سارے ورن رہندے اے دے وچ براہمن بھی نے اے دے وچ کھتری بھی نے اے دے وچ شودر بھی نے اے دے وچ ویش بھی نے چار ورنا نال یہ نگری پڑی ہوئی
ہے
چار پاس بڑے سونے باغ سوبتے بڑے سونے بگیچے یا اس طرح کہہ رہی بھی رائے گلار نو جی پہلا ہی انبھو ہوتا سی بھی اتنے میرے نرنکار نے آنا چاہیے آن تو پہلا سونا علاقہ بنا دیا کہتے چارے پاسے تلوندی نے بڑے بڑے سندر باغ سوک دے نے
کتم بات کا وہ جب پاوا
پھلاں دیاں چھڑیاں ہوئیاں بگیچیاں وہ بڑی کبھی پاؤندیاں نے بہت سندر نے
نگر کوٹ دل بنیو تنگا
تلوندی صاحب کا جڑا کوٹ ہے جن چوکڑی کہتے نے نگر دی وہ بہت اچھی بنی ہوئی ہے
مسل کرتا جو گر سنگا
اونچائی سے نظر آتے ہیں مانو جی میں کسی پہاڑ کا ریسا کرتا ہوئے پہاڑ کہنا ہوئے میں اچھا تے وہ نظر تلوندی کا کوٹ کہنا میں اچھا کہتے اتنی اونچائی کے اتنے کہتے چونکی جڑی ہے وہ اس نگر کی بنی ہوئی ہے تلوندی صاحب دیا جہاں اٹاریاں اتنے چمارے ਉਹ ਅਟਾਰੀਆਂ ਆਕਾਸ਼ ਵਿੱਚ ਉੱਡਣ ਵਾਲੀ ਹਵਾ ਦੇ ਨਾਲ ਤੇ ਉੱਡਣ ਵਾਲੇ ਬੱਦਲਾਂ ਨਾਲ ਗੱਲਾਂ ਕਰਦੀਆਂ ਨੇ, ਇੰਨੀਆਂ ਉੱਚੀਆਂ ਅਟਾਰੀਆਂ ਤੇ ਆਕਾਸ਼ ਵਿੱਚ ਉੱਡਣ ਵਾਲੀ ਹਵਾ ਤੇ ਬੱਦਲਾਂ ਦੇ ਨਾਲ ਉਹ ਗੱਲਾਂ ਕਰਦੀਆਂ ਨੇ, ਤਲਾਸ਼ ਕਰਦੀਆਂ ਨੇ।
ਮੰਦਰ ਜੇ ਸੁੰਦਰ ਸਭ ਪਾਏ,
ਸੋਹਣੇ ਕੀਮਤੀ ਮੰਦਰ ਬਣੇ ਹੋਏ, ਤੇ ਜੇ ਗਰਮੀਆਂ ਨੇ ਤੇ ਗਰਮੀਆਂ ਦੇ ਵਿੱਚ ਉਹਨਾਂ ਮੰਦਰਾਂ ਦੇ ਵਿੱਚ ਸ਼ੀਤਲਤਾ ਦਾ ਆਨੰਦ, ਤੇ ਜੇ ਸਰਦੀਆਂ ਨੇ ਤੇ ਉਹਨਾਂ ਦੇ ਵਿੱਚ ਆਪੇ ਆਪ ਹੀ ਗਰਮੈਸ਼ ਪੈਦਾ ਹੋ ਜਾਂਦੀ। ਕਹਿੰਦੇ ਕਿ ਛੇ ਰੁੱਤਾਂ ਦੇ ਵਿੱਚ ਉਹ ਮੰਦਰ ਸੁੱਖ ਦੇਣ ਵਾਲੇ ਹਨ।
ਸ੍ਰੀ ਨਾਨਕ ਆਗਮ ਦੇ ਹੇਤੋ ਸੁਰਗ ਵਿੱਚ ਸੁੱਖ ਸੰਕੇਤ।
ਕਹਿੰਦੇ ਮਾਨੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਉਣ ਵਾਸਤੇ ਜਿਹੜਾ ਇਹ ਨਗਰ ਰਚਿਆ ਗਿਆ, ਇਹ ਨਗਰ ਮਾਨੋ ਵਿਧਾਤਾ ਨੇ ਸਮਾਜ ਲੋਕ ਦੀ ਧਰਤੀ ਤੇ ਸਵਰਗ ਰੱਖ ਦਿੱਤਾ ਹੋਵੇ। ਸਵਰਗ ਤੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਕਰੋੜਾਂ ਸਵਰਗਾਂ ਤੋਂ ਉੱਤਮ, ਇੱਥੋਂ ਦਾ ਇੱਕ ਇੱਕ ਕਣ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਧੋ ਕੇ ਪਵਿੱਤਰ ਤੇ ਅਮਰਤ ਸਰੂਪ ਹੋ ਰਿਹਾ। ਤੇ ਕਹਿੰਦੇ ਮਾਨੋ ਇਹ ਨਗਰ ਇਸ ਮਾਤ ਲੋਕ ਦੀ ਧਰਤੀ ਦੇ ਵਿਧਾਤਾ ਨੇ ਬ੍ਰਹਮਾ ਜੀ ਨੇ ਆਪ ਸਵਰਗ ਰੂਪ ਦੇ ਵਿੱਚ ਰੱਖ ਦਿੱਤਾ ਹੋਵੇ।
ਖਾਲਸਾ
ਜੀ ਇਸ ਨਗਰ ਦੇ ਵਿੱਚ ਰਹਿਣ ਵਾਲੇ ਜਿਹੜੇ ਬੰਦੇ ਮਨੁੱਖ ਨੇ ਉਹ ਦੇਵਤਿਆਂ ਦੇ ਸਮਾਨ ਲੱਗੇ ਹੋਏ, ਦੇਵਤਿਆਂ ਵਰਗੇ ਬੰਦੇ, ਰਾਏ ਬੁਲਾਰ ਜੀ ਵਰਗੇ, ਪੰਡਿਤ ਹਰਦਿਆਲ ਜੀ ਵਰਗੇ, ਵੈਦ ਹਰਦਾਸ ਜੀ ਵਰਗੇ, ਗੋਪਾਲ ਪਾਂਧੇ ਜੀ ਵਰਗੇ ਜਿੰਨੇ ਕੁ ਵਿਅਕਤੀ ਨੇ ਜਿਹੜੇ ਮਾਨੋ ਇਸ ਸਵਰਗ ਦੇ ਵਿੱਚ ਦੇਵਤਿਆਂ ਦੇ ਕੁੱਲ ਪਹਿਲਾਂ ਹੀ ਰੱਜ ਕੇ ਭੇਜੇ ਹੋਏ ਨੇ।
ਖਾਲਸਾ
ਜੀ ਇਸ ਨਗਰ ਦੀ ਸਚਿੱਤਰ ਰਚਨਾ ਵੇਖ ਕੇ, ਸੁੰਦਰ ਕਾਰੀਗਰਤਾ ਨੂੰ ਵੇਖ ਕਰਕੇ, ਕਾਰੀਗਰਤਾ ਦਾ ਦੇਵਤਾ ਹੈ ਉਹ ਵੀ ਹੈਰਾਨ ਹੈ ਕਿ ਇਹ ਜਿਹੜੀ ਰਾਏ ਭੋਏ ਦੀ ਤਲਵੰਡੀ ਬਣੀ ਹੈ ਇਹ ਫੜ ਕਿਵੇਂ ਗਈ। ਜਿਹੜੇ ਸਾਰੇ ਸੰਸਾਰ ਦਾ ਕਾਰੀਗਰ ਹੈ ਨਾ ਉਹਨੂੰ ਵਿਸ਼ਕਰਮਾ ਕਹਿੰਦੇ ਨੇ, ਉਹ ਕਾਰੀਗਰਤਾ ਨਾਲ ਸਭ ਕੁਝ ਘੜਦਾ ਹੈ, ਪਰ ਉਹ ਵੀ ਹੈਰਾਨ ਹੈ ਰਾਏ ਭੋਏ ਦੀ ਤਲਵੰਡੀ ਨੂੰ ਵੇਖ ਕੇ ਕਿ ਇਤਨੀ ਸੁੰਦਰ ਚਿੱਤਰਕਾਰੀ ਕਿਵੇਂ ਹੋ ਗਈ, ਇੱਥੇ ਇਹੋ ਜੀ ਸੋਹਣੀ ਨਗਰੀ ਇਹ ਭਲਾ ਕਿਵੇਂ ਬਣ ਗਈ। ਇਸ ਨਗਰ ਦੇ ਵਿੱਚ ਜਿੰਨੇ ਵਿਅਕਤੀ ਨੇ ਸਭ ਧਰਮੀ ਸ਼ਰੁੱਤ ਪਾਠੀ, ਸ਼ਰੁਤੀ ਕਹਿੰਦੇ ਨੇ ਵੇਦਾਂ ਨੂੰ, ਵੇਦਾਂ ਦਾ ਪਾਠ ਕਰਨ ਵਾਲੇ ਚੰਗੇ ਸੁਚੱਜੇ ਪਾਠੀ ਵੇਦੀ ਰਹਿੰਦੇ ਨੇ ਇੱਥੇ। ਹੁਣ ਵੇਦੀ ਕਹਿੰਦੇ ਉਹਨਾਂ ਨੂੰ ਜਿਹੜੇ ਵੇਦ ਪੜ੍ਹਨ ਵਾਲੇ ਨੇ, ਵੇਦ ਪੜ੍ਹ ਕੇ ਉਹਨਾਂ ਦਾ ਨਾਮ ਵੇਦੀ ਬਣਿਆ। ਤੇ ਕਹਿੰਦੇ ਵੇਦ ਪਾਠ ਕਰਨ ਵਾਲੇ, ਸ਼ੁੱਧ ਪਾਠ ਕਰਨ ਵਾਲੇ ਜਿਹੜੇ ਵੇਦ ਪਾਠੀ ਨੇ, ਤਤ ਵੇਤੂ ਜਿਹਨਾਂ ਨੂੰ ਤਤ ਦਾ ਵੀ ਗਿਆਨ ਹੈ, ਥੋੜਾ ਥੋੜਾ ਤਤ ਦਾ ਇਲਮ ਰੱਖਦੇ ਨੇ, ਉਹ ਇੱਥੇ ਰਹਿੰਦੇ ਹਨ।
ਖਾਲਸਾ
ਜੀ ਇਸ ਪ੍ਰਕਾਰ ਪ੍ਰਜਾ ਬੜੀ ਸੁੱਖ ਦੀ ਵਸਦੀ, ਬੜੇ ਬੜੇ ਸਿਆਣੇ ਵਿਦਵਾਨ ਵਿਦਵਰ ਬ੍ਰਾਹਮਣ ਇਸ ਨਗਰ ਚ ਸੁੱਖ ਨਾਲ ਵਸਦੇ ਨੇ।
ਸਤਰੀ ਧਰਮ ਯੁੱਧ ਹਿੱਤ ਧਾਰੇ,
ਸਤਰੀ ਨੇ ਉਹ ਧਰਮ ਯੁੱਧ ਕਰਨ ਵਾਸਤੇ ਤਿਆਰ ਹੋ ਜਾਣ, ਹਲੇ ਉਹ ਆਪਣੇ ਧਰਮ ਨਾਲ ਪਿਆਰ ਕਰਦੇ ਨੇ, ਉਹਨਾਂ ਦੀ ਗੈਰਤ ਮਰੀ ਨੀ ਹਾਲੇ ਇਸ ਨਗਰ ਚ ਵਸਣ ਵਾਲੇ ਸਤਰੀਆਂ ਦੀ। ਕਹਿੰਦੇ ਉਹ ਧਰਮ ਯੁੱਧ ਵਾਸਤੇ ਆਪਣੇ ਆਪ ਨੂੰ ਪਾਲਣ ਵਾਲੇ ਨੇ।
ਕਣਕ ਧਨੀ ਕ੍ਰਿਤ ਕਲਜ ਬਿਨੀਤਾ,
ਕਹਿੰਦੇ ਜਿਹੜੇ ਬਣਕ ਪਾਣੀਏ ਨੇ ਉਹ ਬੜੇ ਬੜੇ ਧਨੀ ਜਿਹੜੇ ਵਰਗ ਕਰਦੇ ਨੇ ਤੇ ਉਹ ਵੀ ਸੱਚ ਤੇ ਸੋਚਦਾ, ਇੱਥੇ ਕੁਝ ਸੱਚ ਦਾ ਪਹਿਰਾ ਹੈ, ਇੱਥੇ ਕੁਝ ਸੱਚ ਦੀ ਕਲਾ ਪਹਿਲਾਂ ਹੀ ਵਰਤ ਗਈ ਹੈ। ਕਿਉਂ ਵਰਤੀ ਹੈ? ਖਾਲਸਾ ਜੀ ਦੇ ਪਿੱਛੇ ਕਾਰਨ ਹੈ ਕਿ ਜਗਤ ਗੁਰੂ ਬਾਬਾ ਜੀ ਦੇ ਮਾਤ ਲੋਕ ਤੇ ਆਉਣ ਤੋਂ ਪਹਿਲਾਂ ਬੜੀਆਂ ਬੜੀਆਂ ਦੇਵ ਰੂਹਾਂ ਉਹ ਪਹਿਲਾਂ ਹੀ ਨਨਕਾਣਾ ਸਾਹਿਬ ਆ ਗਈਆਂ ਸਨ, ਤੇ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਆਉਣਗੇ ਬਚਪਨ ਅਵਸਥਾ ਵਿੱਚ ਉਹਨਾਂ ਨਾਲ ਖੇਡਾਂਗੇ, ਉਹ ਪਹਿਲਾਂ ਹੀ ਆ ਗਏ ਸਨ, ਜੋ ਪਹਿਲਾਂ ਹੀ ਮਾਤ ਲੋਕ ਦੀ ਧਰਤੀ ਤੇ ਉਤਰ ਚੁੱਕੇ ਸਨ। ਨਹੀਂ ਤਾਂ ਵਰਤਾਰਾ ਤਾਂ ਪਾਪਾਂ ਦਾ ਪਹਿਲਾਂ ਪਿੱਛੇ ਦੱਸਿਆ ਵੀ ਧਰਤੀ ਤੇ ਵਰਤ ਰਿਹਾ ਸੀ, ਪਰ ਨਨਕਾਣਾ ਸਾਹਿਬ ਦੇ ਵਿੱਚ ਇਹ ਖਾਸੀਅਤ ਕਿਉਂ ਹੈ? ਉੱਥੇ ਧਰਮੀ ਨੇ ਕਹਿੰਦੇ ਉਹ ਖਾਸੀਅਤ ਇਸ ਕਰਕੇ ਆ ਵੀ ਨਿਰੰਕਾਰ ਦੇ ਅਵਤਾਰ ਤੋਂ ਪਹਿਲਾਂ ਬੜੀਆਂ ਬੜੀਆਂ ਦੇਵ ਰੂਹਾਂ, ਕੁਝ ਆਤਮਾਵਾਂ ਜਿਹੜੀਆਂ ਨੇ ਉਹ ਇਸ ਮਾਤ ਲੋਕ ਦੀ ਧਰਤੀ ਤੇ ਪਹਿਲਾਂ ਆ ਗਈਆਂ ਹਨ।
ਨਰ ਅਲੋਕਤਾ ਯੁਗ ਕੁਸ਼ਲ ਪਾਤਾ,
ਔਰ ਖਾਲਸਾ ਜੀ ਇੱਥੇ ਜਿਹੜੇ ਨਰ ਨੇ ਉਹ ਵੀ ਅਰੋਗ ਰਹਿੰਦੇ ਹਨ, اور وہ کیوں رہندے نے؟ کیونکہ وہ ویدک نو چنگی طرح جاندے نے. آج ویدک چنگی طرح تنتر ودوان نے, انہوں نے پتا کس روگ کا علاج کی ہے. اس کر کے کہندے کہ اروگ والے جڑے اروگ تائی والے جیو نے وہی اتنے رہتے ہیں. تلوڈی صاحب بستے نے جنہ کی کیرتی سارے جگت کے منڈی ہے. منڈی کہ منی ہوئی
ہے.
بیٹیاں نے کرن کال کافی سما رہ کے بتیت کی.
شیو رام تاس کل مائے
بیٹی کل دے وچ ایک مہان پرکھ نے جنم لیا. انہوں کا نام ہے بھائی شیو رام. بابا شیو رام جی نے اسی کل جنم لیا.
شانت کی جل من کی.
بابا شیو رام جی جنہ کی برتی بڑی سدو گنی سدو پی سدو گنی برتی اپنی سرد نو ٹکا کے رکھتے نے.
جیوا رج تب کی تج دینی.
رجو گنی تمو گنی کی جیوا سی کیونکہ چکری کا کام شکار کھیلنا بھی ہوں گا. تمو گنی برتی بن جاتی رجو گنی برتی بن جاتی. انہوں نے چڑ دیتے سدو گنی برتی جیڑی سی وہ دھارن کی ہوئی ہے.
بنارسی نام سفیا.
بابا شیو رام جی کی شادی کی گئی اس ماتا نال جہاں نام ہے ماتا بنارسی. ان مان ملیا دھن گرو نانک صاحب سچے پاتشاہ جی مہاراج جی کی دادی بن سن. اور بھائی شیو رام جی نو مان ملیا ست گرو گرو نانک صاحب جی نے دادا بن
بنارسی
جنہیں اپنے پت برسا دھرم نو پرپٹ کر کے پالیا پرپٹ کر کے ہردے چ دھارن
کیا.
بنارسی جی کی کوکھ تو پتا شیو رام جی دے گھر دو پترا نے جنم لیا. وڈیا کا نام سی کلیان داس جی مہتا سارو. چھوٹیا کا نام سی بھائی لالو. اس پرکار نال دو پتر انہوں نے گھر جنم لے کے آئے.
بد بھاگی جو ہے شب کرمی چل کر.
مہتا کالو جی کوئی چھوٹی وسطا والے نہیں ہیں. کہندے وہ بھی بڑ بھاگی وڈیا بھاگا والے شب کرم کرن والے بھگتی دے پرائن اہیم رہ کے جنہ نے اپنے دھرم نو نشچل ہو کے پالیا ہے.
جنم دتا
کم کردیا ورت کردیا انک پرکار دے نیم کردیا پتا مہتا کالو جی نے ایک نہیں کئی جنم بتیت کیتے. پتا نے نرنکار دا پتا کہاؤن دا مان مل گیا. اس واسطے پتا مہتا کالو جی نے بڑی بھاری تپسیا کی. کئی جنم پتا مہتا کالو جی نے جپ تپ کردیا بتیت کیتے.
جنم کی
انک جنما کی من چاس یہی سی تپسیا کر کے ایک ہی بار منگتے سی اکال پورک جی میرے گھر پتر بن کے اوتار دھارن کرو. اور کوئی اچھا ہی نہیں. پتا مہتا کالو جی ارداس کرتے. خالسا جی دیکھو بھگتی ہے ایک بھگتی آپ استری بن کے پرمیشور نو پتی جان کے بھگتی کرنی. ایک بھگتی پرمیشور نو متر جان کے بھگتی کرنی. ایک بھگتی ہے پرمیشور نو ویر جان کے پرا جان کے بھگتی کرنی. ایک بھگتی اوہدا غلام تے داس بن کے بھگتی کرنی. ایک بھگتی اوہنوں پتا جان کے بھگتی کرنی. پر ایک انوکھی بھگتی ہے کہ پرمیشور نو اپنا پتر روپ پراپت کر کے اوہدی بھگتی کرنی. اوہنوں پتر جان کے بار بار بھگتی کر کے ایک ہی منگ منگتے سن. ہے نرنکار ہے اکال پورک میرے گھر پتر بن کے پرگٹ ہو. پتا مہتا کالو جی دے نال ماتا ترپتا جی بھی ہیں. وہ بھی جپ تپ کر کے یہی منگ منگ رہے ہیں. نرنکار نے اکال پورک جی نے جویں اس جنم سے انہاں دی فریاد سنی اور آپ انہوں نے گرہ دیکھے پرگٹ ہوئے. ستگران نے اس اوتار کی کتھا نو اپنا اگلے پر کرنا چاہتا گے. گھر جی کے در گھر کا ستگرو گرو نانک صاحب جی کا جہاز ਉਹਨਾਂ ਦੇ ਅਵਤਾਰ ਦੀ ਕਥਾ ਨੂੰ ਕਥਨ ਕਰਦਿਆਂ ਹੋਇਆ ਗੋਈਆਂ ਫੁੱਲਾਂ ਸੁੱਖਾਂ ਦੀ ਸੇਵਾ ਕਰਨੀ ਜੀ।